ਵਾਰ ਦਸਵੀਂ ਦੀ ਪੌੜੀ 19 ਵਿੱਚ ਫਰਮਾਨ ਕਰ ਰਹੇ ਹਨ ਵਾਲਮੀਕ ਜੀ ਦੇ ਜੀਵਨ ਦੇ ਮਹਾਨ ਕੌਤਕ ਤੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦੀ ਬਾਤ। ਵਾਟੈ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਵਾ ਖਿੰਜੋ ਤਾੜਾ, ਮਾਰਨ ਨੋ ਲੋਚੈ ਕਣ ਕੱਢ ਨਹੰਗ ਹੱਥ ਉਘਾੜਾ, ਸਤਿਗੁਰ ਮਨੁਆ ਰਾਖਿਆ ਹੋਏ ਨ ਆਵੈ ਉੱਛੋ ਹਾੜਾ, ਔਗਣ ਸਭ ਪਰਗਾਸੀਅਨ ਰੋਜ਼ਗਾਰ ਹੈ ਇਹੋ ਅਸਾੜਾ, ਘਰ ਵਿੱਚ ਪੁੱਛਣ ਕੱਲਿਆ ਅੰਤਕਾਲ ਹੈ ਕੋਈ ਅਸਾੜਾ, ਕੋੜ ਮੜਾ ਚੌਖੰਨੀ ਹੈ ਕੋਈ ਨ ਬੇਲੀ ਕਰਦੇ ਝਾੜਾ, ਸੱਚ ਦਰੜਾਏ ਉਧਾਰੇਨ ਟੱਪ ਨਿਕੱਥਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਕਹਿਣ ਲੱਗੇ ਵਾਟੈ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ, ਰਸਤੇ ਵਿੱਚ ਬੈਠਾ ਵਾਲਮੀਕ ਆਏ ਗਏ ਮਨੁੱਖਾਂ ਦੇ ਕੋਲੋਂ ਧਨ ਆਦਿਕ ਖੋਹ ਲੈਂਦਾ ਸੀ, ਕੁੱਟਦਾ ਮਾਰਦਾ ਵੀ ਸੀ ਤੇ ਨਾਲੇ ਜੋ ਵੀ ਧਨ ਮਾਇਆ ਪੈਸਾ ਧੇਲਾ ਕਿਸੇ ਕੋਲ ਹੁੰਦਾ ਸੀ ਖੋਹ ਲੈਂਦਾ ਸੀ, ਉਜਾੜ ਜਗ੍ਹਾ ਵਿੱਚ ਬੈਠਾ ਹੁੰਦਾ ਸੀ। ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਵਾ ਖਿੰਜੋ ਤਾੜਾ, ਇੱਕ ਵਾਰੀ ਐਸੇ ਪ੍ਰਭੂ ਦੇ ਪਿਆਰੇ ਮਿਲੇ ਜਿਨ੍ਹਾਂ ਵਾਸਤੇ ਭਾਈ ਗੁਰਦਾਸ ਜੀ ਨੇ ਸਤਿਗੁਰ ਸ਼ਬਦ ਵਰਤਿਆ, ਪੂਰਾ ਸਤਿਗੁਰ ਭੇਟਿਆ, ਭੇਟਿਆ ਦਾ ਮਤਲਬ ਮਿਲਿਆ, ਐਸੇ ਇੱਕ ਵਾਰੀ ਪੂਰੇ ਸਤਿਗੁਰ ਨਾਲ ਮੇਲ ਹੋ ਗਿਆ। ਹੁਣ ਉਹ ਵੀ ਰਸਤੇ ਉਸੇ ਤੋਂ ਦੀ ਲੰਘ ਰਹੇ ਨੇ ਜਿੱਥੇ ਇਹ ਧਨ ਮਾਇਆ ਖੋਹਦਾ ਸੀ, ਉਹਨਾਂ ਨਾਲ ਮੇਲ ਹੋ ਗਿਆ, ਹੁਣ ਮਨ ਦੇ ਵਿੱਚ ਦੁਚਿੱਤੀ ਹੋ ਗਈ, ਮਨ ਵਿੱਚ ਹੋਵਾ ਖਿੰਜੋ ਤਾੜਾ, ਦੁਚਿੱਤੀ ਹੋ ਗਈ। ਮਾਰਨ ਨੂੰ ਲੋਚੇ ਕਣਾ ਕੱਢ ਨਹੰਗ ਹੱਥ ਉਘਾੜਾ, ਮਾਰਨ ਨੂੰ ਮਨ ਤਾਂ ਬੜਾ ਲੋਚੇ ਪਰ ਹੱਥ ਨਾ ਚੱਲਣ, ਭਾਵ ਚੇਤ ਕਰੇ ਵੀ ਇਹਨਾਂ ਨੂੰ ਮਾਰਾਂ ਤੇ ਪੈਸੇ ਖੋਹ ਲਵਾਂ ਮਾਇਆ ਇਹਨਾਂ ਕੋਲੋਂ, ਪਰ ਕਹਿੰਦੇ ਹੱਥ ਨਾ ਚੱਲਣ। ਹੁਣ ਕੀ ਹੋਇਆ, ਸਤਿਗੁਰ ਮਨੁਆ ਰਾਖਿਆ ਹੋਏ ਨਾ ਆਵੈ ਉੱਛੋ ਹਾੜਾ, ਸਤਿਗੁਰਾਂ ਨੇ ਮਨ ਦੀ ਵੀ ਰੱਖਿਆ ਕੀਤੀ, ਮਾਰਨ ਦਾ ਜੋਸ਼ ਫੁਰਨਾ ਵੀ ਹਟ ਗਿਆ। ਪਹਿਲਾਂ ਤੇ ਤਨ ਕਰਕੇ ਹੀ ਉਹਨੂੰ ਪ੍ਰਗਾਸ ਕਰਾਇਆ ਨਾ ਵੀ ਅਸੀਂ ਪਰਮੇਸ਼ਰ ਨਾਲ ਜੁੜੇ ਹੋਏ ਸੰਤ ਜਨ ਮਹਾਂਪੁਰਸ਼ਾਂ, ਹੁਣ ਉਹਦੇ ਮਨ ਦੀ ਵੀ ਰੱਖਿਆ ਕੀਤੀ, ਭਾਵ ਉਹਦੇ ਮਨ ਨੂੰ ਵੀ ਟਕਾ ਚ ਲੈਣ ਦਾ ਵਾਲਮੀਕ ਦੇ, ਤੇ ਮਨ ਦੇ ਵਿੱਚ ਜਿਹੜਾ ਇੱਧਰ ਉੱਧਰ ਵਾਲਾ ਫੁਰਨਾ ਸੀ ਨਾ, ਭਟਕਣਾ ਸੀ, ਲੁੱਟਣ ਖੋਹਣ ਵਾਲੀ, ਉਹ ਸਾਰੀ ਦੀ ਸਾਰੀ ਖਤਮ ਕਰ ਦਿੱਤੀ। ਔਗਣ ਸਭ ਪਰਗਾਸੀਅਨ ਰੋਜ਼ਗਾਰ ਹੈ ਇਹੋ ਅਸਾੜਾ, ਹੁਣ ਸਾਰਾ ਔਗਣ ਦੱਸ ਦਿੱਤਾ ਉਹਨਾਂ ਨੂੰ, ਵਾਲਮੀਕ ਨੇ ਆਪਣਾ ਔਗਣ ਸਾਰਾ ਦੱਸ ਦਿੱਤਾ। ਉਹ ਕਹਿੰਦਾ ਮਹਾਰਾਜ ਇਹ ਤੇ ਸਾਡੀ ਉਪਜੀਵਿਕਾ ਹੈ, ਇਹ ਤੇ ਸਾਡਾ ਰੁਜ਼ਗਾਰ ਹੈ, ਅਸੀਂ ਤਾਂ ਰੋਟੀ ਏਦਾਂ ਖਾਂਦੇ। ਉਹ ਕਹਿੰਦੇ ਫਿਰ ਟੱਬਰ ਪਾਲਦਾ ਹੈ, ਪਰਿਵਾਰ ਪਾਲਦਾ ਇਹਦੇ ਨਾਲ? ਉਹ ਕਹਿੰਦਾ ਜੀ ਹਾਂ। ਕਹਿਣ ਲੱਗੇ ਸਾਨੂੰ ਜੇ ਬੰਨਣਾ ਹੀ ਤੇ ਭਾਵੇਂ ਇੱਥੇ ਬੰਨ ਜਾ ਕਾਸੇ ਨਾਲ ਵੀ ਦੌੜਦਾ ਜਾਈਏ, ਜਾਂ ਆਪਣੇ ਘਰੋਂ ਪੁੱਛ ਕੇ ਆ, ਜੇ ਤੁਹਾਡਾ ਪ੍ਰਭੂ ਦੀ ਦਰਗਾਹ 'ਚ ਲੇਖਾ ਹੁੰਦਾ ਹੈ ਤੇ ਵਾਲਮੀਕ ਉੱਥੇ ਤੇਰੀ ਕੋਈ ਬਾਂਹ ਫੜੇਗਾ? ਜਿਨ੍ਹਾਂ ਵਾਸਤੇ ਪਾਪ ਕਰਦਾ, ਪ੍ਰਭੂ ਦੀ ਦਰਗਾਹ ਵਿੱਚ ਕੋਈ ਤੇਰੇ ਨਾਲ ਤੇਰਾ ਸਾਥੀ ਬਣੇਗਾ? ਜਾਂ ਘਰੋਂ ਪੁੱਛ ਕੇ ਆ। ਤੇ ਘਰ ਜਿੰਨਾ ਵੀ ਕੋੜਮਾ ਸੀ ਨਾ, ਧੀਆਂ ਪੁੱਤ ਭੈਣ ਭਰਾ ਬੇਲੀ ਸੱਜਣ ਮਿੱਤਰ, ਕਿਸੇ ਨੇ ਬਾਂਹ ਨਹੀਂ ਫੜੀ, ਕਿਸੇ ਨੇ ਨਹੀਂ ਆਖਿਆ ਅਸੀਂ ਮਰਨ ਤੋਂ ਬਾਅਦ ਲੇਖਾ ਹੋਣ ਵੇਲੇ ਤੇਰੇ ਨਾਲ ਖੜੇ ਹੋਵਾਂਗੇ, ਕਿਸੇ ਨੇ ਨਹੀਂ ਆਖਿਆ। ਸਾਰੇ ਕਹਿੰਦੇ ਕਿਸੇ ਨੇ ਇੱਕ ਦੂਜੇ ਦੇ ਨਾਲ ਨਹੀਂ ਜਾਣਾ, ਅਸੀਂ ਤਾਂ ਤੇਰੇ ਬੱਚੇ ਪੁੱਤ ਧੀਆਂ, ਘਰਵਾਲੀ ਕਹਿੰਦੀ ਮੈਂ ਪਤਨੀ ਹਾਂ, ਹੋਰ ਕੋਈ ਕੰਮ ਕਰ, ਦਸਾਂ ਨੌਵਾਂ ਦੀ ਕਿਰਤ ਕਰਕੇ ਲੈ ਆਓ, ਅਸੀਂ ਤੇ ਦੋ ਵੇਲੇ ਦੀ ਰੋਟੀ ਖਾਣੀ। ਆ ਗਏ ਵਾਪਸ ਜੀ, ਵਾਪਸ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਰੱਬ ਦੀ ਬੰਦਗੀ ਕਰਕੇ ਪਰਮਾਤਮਾ ਵਿੱਚ ਲੀਨ ਹੋ ਕੇ। ਕੀ ਆਖਦੇ ਹਨ ਭਾਈ ਗੁਰਦਾਸ ਜੀ, ਕਹਿੰਦੇ ਉਹ ਸਾਧੂ ਕਹਿੰਦੇ ਜਾ ਘਰੋਂ ਪੁੱਛ ਕੇ ਆ, ਕੋਈ ਹੈ ਤੇਰਾ ਸਾਥੀ? ਘਰ ਵਿੱਚ ਪੁੱਛਣ ਘੱਲਿਆ ਅੰਤਕਾਲ ਹੈ ਕੋਈ ਅਸਾੜਾ, ਉਹਨਾਂ ਸੰਤਾਂ ਨੇ ਭੇਜਿਆ ਘਰੋਂ ਪੁੱਛ ਕੇ ਆ, ਅੰਤ ਨੂੰ ਤੇਰਾ ਕੋਈ ਮਿੱਤਰ, ਤੇਰਾ ਕੋਈ ਸਾਥੀ, ਲੇਖਾ ਹੋਣ ਵੇਲੇ ਤੇਰੀ ਕੋਈ ਰੱਖਿਆ ਕਰਨ ਵਾਲਾ ਹੋਏਗਾ ਇਹਨਾਂ ਰਿਸ਼ਤੇਦਾਰ ਸੰਬੰਧੀਆਂ ਚੋਂ? ਤੇ ਫਿਰ ਕਹਿਣ ਲੱਗੇ ਕੋੜ ਮੜਾ ਚੌਖੰਨੀ ਹੈ ਕੋਈ ਨਾ ਬੇਲੀ ਕਰਦੇ ਝਾੜਾ, ਜਦ ਘਰ ਪੁੱਛਣ ਆਇਆ ਸਾਰਾ ਕੋੜਮ, ਜਿੰਨੇ ਭੈਣ ਭਰਾ ਸੱਜਣ ਮਿੱਤਰ ਪੁੱਤ ਧੀਆਂ ਪਤਨੀ, ਕੋੜਮੜਾ ਚੌਖੰਨੀ ਹੈ, ਚਾਰ ਚੁਫੇਰੇ ਜਿੰਨੇ ਵੀ ਸੀ, ਅੰਤ ਨੂੰ ਬੇਲੀ ਹੋਣ ਦਾ ਝਾੜਾ ਕਿਸੇ ਨੇ ਨਾ ਕੀਤਾ। ਨਾ ਝਾੜਾ ਕਰਨ ਦਾ ਮਤਲਬ ਆ ਕਿਸੇ ਨੇ ਜੁੰਮਾ ਨਾ ਲਿਆ, ਜ਼ਿੰਮੇਵਾਰੀ ਨਾ ਲਈ ਕਿ ਅੰਤ ਵੇਲੇ ਅਸੀਂ ਤੇਰੇ ਨਾਲ ਚੱਲਾਂਗੇ। ਇਸਤਰੀ, ਪੁੱਤਰ, ਮਾਂ, ਪੁੱਤ, ਧੀਆਂ ਸਾਰਿਆਂ ਸੁੱਕਾ ਜਵਾਬ ਦੇ ਦਿੱਤਾ, ਭਾਈ ਅੰਤ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਮੈਨੂੰ ਜਾਣ ਲਾ, ਜੋੜ ਲਾ ਮੈਨੂੰ ਆਪਣੇ ਚਰਨਾਂ ਨਾਲ। ਕੋਈ ਸਾਥੀ ਨਹੀਂ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਜੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੇ ਤਨ ਕਪੇ, ਸਿਆਹ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਹ ਤੇ ਜੋ ਬੀਜਿਆ ਆਪ ਨੂੰ ਵੱਢਣਾ ਪੈਣਾ, ਕਿਸੇ ਨੇ ਸਾਥ ਨਹੀਂ ਦੇਣਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕੋਈ ਪੁੱਤ, ਧੀਆਂ, ਮਿੱਤਰ, ਸੰਬੰਧੀ, ਕੋਈ ਇੱਕ ਦੂਜੇ ਦਾ ਸਾਥੀ ਨਹੀਂ। ਘਰ ਕੀ ਨਾਰ, ਬਹੁਤ ਹਿੱਤ ਜਾਂ ਸਿਉਂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹੋ ਬਿਧ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨਿਹੋ ਲਗਾਇਓ, ਅੰਤ ਕਾਲ ਨਾਨਕ ਬਿਨ ਹਰ ਜੀ ਕੋਊ ਕਾਮ ਨਾ ਆਇਓ। ਪ੍ਰਭੂ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਕੋਈ ਸਾਥੀ ਨਹੀਂ। ਕੀ ਰਿਸ਼ਤੇਦਾਰਾਂ ਨੇ ਆਖਿਆ, ਸੰਬੰਧੀਆਂ, ਪੁੱਤਾਂ, ਧੀਆਂ, ਕੋੜ ਮੜਾ ਚੌਖੰਨੀ ਹੈ, ਕੋਈ ਨਾ ਬੇਲੀ ਕਰਦੇ ਝਾੜਾ, ਕਿਸੇ ਨੇ ਅੰਤ ਵੇਲੇ ਬੇਲੀ ਆਉਣ ਦਾ, ਬਾਂਹ ਫੜਨ ਦਾ ਜੁੰਮਾ ਨਹੀਂ ਲਿਆ। ਸੱਚ ਦਰੜਾਏ ਉਧਾਰੇਨ, ਟੱਪ ਨਿਕੱਥਾ ਉੱਪਰ ਵਾੜਾ। ਫਿਰ ਜਦੋਂ ਸੰਤ ਜਨਾ ਪਾਸ ਆਇਆ, ਸੱਚੇ ਨਾਮ ਦਾ ਉਪਦੇਸ਼ ਦ੍ਰਿੜ ਕਰ ਲਿਆ, ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਇਸੇ ਨਾਲ ਹੀ ਫਿਰ ਸਾਧ ਸੰਗਤ ਸੰਸਾਰ ਦੀ ਫਾਈ ਤੋਂ ਟੱਪ ਕੇ ਅਰਸ਼ਾਂ ਤੱਕ ਪਹੁੰਚ ਗਿਆ। ਬਾਲਮੀਕੇ ਹੋਵਾ ਸਾਧ ਸੰਗ, ਰੂਹ ਕੋ ਮਿਲਿਆ ਹਰ ਨਿਸੰਗ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਭਗਤ ਬਾਲਮੀਕ ਜੀ ਨੂੰ ਬਿਠਾਇਆ ਕਿ ਸਾਧ ਸੰਗਤ, ਉਹ ਰੱਬ ਦੀ ਬੰਦਗੀ ਵਾਲਾ ਭਗਤ ਹੋ ਨਿਬੜਿਆ, ਸਿਮਰਨ ਵਾਲਾ ਹੋ ਨਿਬੜਿਆ। ਭਗਤ ਦਾ ਭਾਵ ਭਗਤੀ ਕਰਨ ਵਾਲਾ ਦਾਸ ਨੇ ਜਿਹੜੀ ਬੇਨਤੀ ਕੀਤੀ, ਬਾਲਮੀਕੇ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਧਰੂ ਵਰਗੇ ਵੀ ਰੱਬ ਦੇ ਭਗਤ ਰੱਬ ਦੀ ਬੰਦਗੀ ਵਾਲੇ ਬਣ ਕੇ ਸਭ ਦੁਨੀਆਂ ਦੀਆਂ ਫਾਈਆਂ ਤੋਂ ਉੱਚੇ ਉੱਠ ਖਲੋਤੇ। ਗੁਰਮੁਖ ਲੰਘੇ ਪਾਪ ਪਹਾੜਾ, ਕਹਿਣ ਲੱਗੇ ਗੁਰਮੁਖ ਪਾਪਾਂ ਦੇ ਪਹਾੜ ਤੋਂ ਵੀ ਅੱਗੇ ਲੰਘ ਜਾਂਦੇ ਹਨ। ਇਹ ਗੁਰੂ ਦੀ ਵਡਿਆਈ ਹੈ। ਕਹਿਣ ਦਾ ਭਾਵ, ਪਾਪ ਕਰਨ ਵੇਲੇ ਵੀ ਸਦਾ ਸੋਚੋ, ਜਿਨ੍ਹਾਂ ਦੀ ਖਾਤਰ ਮੈਂ ਪਾਪ ਕਰਦਾ, ਅੰਤ ਵੇਲੇ ਮੇਰਾ ਕੋਈ ਬੇਲੀ ਨਹੀਂ। ਪਾਪ ਕਮਾਮ ਦਿਆ, ਤੇਰਾ ਕੋਈ ਨਾ ਬੇਲੀ ਰਾਮ। ਇਸ ਲਈ ਸੰਤ ਜਨਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ, ਨਾਮ ਸਿਮਰਨ ਵਿੱਚ ਜੁੜੀਏ, ਤੇ ਗੁਰਮੁਖਾਂ ਦੀ ਸੰਗਤ ਵਿੱਚ ਲੈ ਰਹਿ ਕੇ ਸਾਡਾ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਵਾਰ ਦਸਵੀਂ ਦੀ ਪੌੜੀ 20 ਵਿੱਚ ਅਜਾਮਲ ਦਾ ਜ਼ਿਕਰ ਕਰ ਰਹੇ ਹਾਂ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦਹਿਆ। ਬਿਰਥਾ ਜਨਮ ਗਵਾਇਨ ਭਵ ਜਲ ਅੰਦਰ ਫਿਰਦਾ ਬਹਿਆ, ਛੇ ਪੁੱਤ ਜਾਏ ਵੇ ਸੁਵਾ ਪਾਪਾਂ ਦੇ ਫਲ ਇੱਛੇ ਲਹਿਆ। ਪੁੱਤ ਉਪੰਨਾ ਸਤਵਾਂ ਨਾਉ ਧਰਨ ਨੂੰ ਚਿਤ ਉਮਹਿਆ, ਗੁਰੂ ਦੁਆਰੇ ਜਾਏ ਕੈ ਗੁਰਮੁਖ ਨਾਉ ਨਾਰਾਇਣ ਕਹਿਆ। ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੈ ਸ਼ਹਿਆ, ਜਮਗਣ ਮਾਰੇ ਹਰਜਨ ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਡੇਰਾ ਟਹਿਆ, ਨਾਏ ਲਏ ਦੁੱਖ ਡੇਰਾ ਟਹਿਆ। ਬੜਾ ਵਿਦਵਾਨ ਪੁਰਸ਼ ਸੀ ਇਹ ਅਜਾਮਲ, ਬੜਾ ਵਿਦਵਾਨ, ਵਿਦਿਆ ਬਹੁਤ, ਵੇਦਾਂ ਸ਼ਾਸਤਰਾਂ ਦਾ, ਹੋਰ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਦਾ ਬੜਾ ਵਿਦਿਆਵਾਨ ਸੀ ਅਜਾਮਲ। ਰਾਜੇ ਦੀ ਸਭਾ ਦੇ ਵਿੱਚ, ਜਿਹੜਾ ਉਸ ਵਕਤ ਦਾ ਰਾਜਾ ਸੀ ਇਹਨਾਂ ਦੇ ਇਲਾਕੇ ਦਾ, ਉਹਦੀ ਸਭਾ ਦੇ ਵਿੱਚ ਇਹਨੂੰ ਬਹੁਤ ਸਤਿਕਾਰ ਮਾਣ ਦਿੱਤਾ ਜਾਂਦਾ ਸੀ ਅਜਾਮਲ ਨੂੰ ਉਸ ਵਕਤ। ਪਰੰਤੂ ਰਾਜੇ ਦੀ ਸਭਾ ਚੋਂ ਉੱਠ ਕੇ ਉੱਥੇ ਵਿਦਵਤਾ ਹੋਣੀ, ਗਿਆਨ ਹੋਣਾ, ਇਸ ਦੇ ਪਾਸ ਸਿੱਖਿਆ ਦੇਣੀ ਦੂਸਰਿਆਂ ਨੂੰ। ਪਰੰਤੂ ਉਸ ਤੋਂ ਬਾਅਦ ਇੱਕ ਵੇਸਵਾ ਦੀ ਸੰਗਤ ਕਰਦਾ ਸੀ ਹਜਾਮਲ। ਗਾਉਣ ਵਾਲੀ ਸੀ ਇੱਕ ਤ੍ਰੀਮਤ, ਗਾਉਣ ਵਾਲੀ ਸੀ ਇੱਕ ਔਰਤ, ਜਿਹੜੀ ਗਾਉਣ ਆਦਿਕ ਅਤੇ ਨੱਚਣ ਦੇ ਵਿੱਚ ਬੜੀ ਚੰਚਲ ਸੀ, ਸੁੰਦਰਤਾ ਸੀ ਉਹਦੇ ਪਾਸ, ਉਹਦੀ ਸੰਗਤ ਕਰਦਾ ਸੀ। ਰਾਜੇ ਨੂੰ ਜਦੋਂ ਪਤਾ ਲੱਗਾ, ਰਾਜੇ ਨੇ ਆਖਿਆ, ਹਜਾਮਲ ਤੈਨੂੰ ਦੋਨਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਪੈਣਾ ਹੈ, ਜਾਂ ਮੇਰੀ ਸਭਾ ਦਾ ਸ਼ਿੰਗਾਰ ਬਣ ਤੇ ਜਾਂ ਤੂੰ ਉਸ ਦੀ ਸੰਗਤ ਕਰ ਲੈ। ਇੱਥੋਂ ਤੱਕ ਵਿਦਵਾਨਾਂ ਨੇ ਲਿਖਿਆ, ਕਹਿੰਦੇ ਅਜਾਮਲ ਨੇ ਉਸ ਕਲਾਵਤਣੀ, ਸ਼ਬਦ ਭਾਈ ਗੁਰਦਾਸ ਜੀ ਨੇ ਲਿਖਿਆ, ਗਾਉਣ ਵਾਲੀ ਤ੍ਰੀਮਤ ਔਰਤ ਹੈ ਜਿਹੜੀ, ਵਿਦਵਾਨਾਂ ਨੇ ਵੇਸਵਾ ਵੀ ਸ਼ਬਦ ਅੰਕਿਤ ਕੀਤਾ, ਇਹਨੇ ਉਸ ਦਾ ਪੱਖ ਲੈ ਲਿਆ ਕਿ ਮੈਂ ਉੱਧਰ ਨੂੰ ਜਾਣਾ। ਰਾਜੇ ਦੀ ਸਭਾ ਛੱਡ ਦਿੱਤੀ, ਸਾਰੇ ਸਤਿਕਾਰ ਮਾਣ ਇੱਜ਼ਤ ਨੂੰ ਠੋਕਰ ਮਾਰ ਦਿੱਤੀ, ਉਸ ਦੇ ਨਾਲ ਸ਼ਾਦੀ ਕਰ ਲਈ। ਰਾਜੇ ਨੇ ਆਪਣੇ ਰਾਜ ਵਿੱਚੋਂ ਵੀ ਬਾਹਰ ਬਾਹਰ ਕੱਢ ਦਿੱਤਾ। ਪਰੰਤੂ ਪਰਮੇਸ਼ਰ ਦਾ ਭਾਣਾ ਐਸਾ ਵਰਤਿਆ, ਉਸ ਔਰਤ ਤੋਂ ਇਸ ਦੇ ਘਰ, ਇਸ ਦੇ ਗ੍ਰਹਿ 6 ਪੁੱਤਰ ਪੈਦਾ ਹੋਏ। ਪਹਿਲਾਂ ਵੱਖ ਵੱਖ ਉਹਨਾਂ ਦੇ ਨਾਂ ਰੱਖੇ। ਜਦੋਂ 7ਵੇਂ ਪੁੱਤਰ ਨੇ ਇਹਦੇ ਘਰ ਜਨਮ ਲੈਣਾ ਸੀ, ਇੱਕ ਸਾਧੂ ਮਹਾਤਮਾ ਰੱਬ ਦੀ ਬੰਦਗੀ ਵਾਲਾ ਆ ਗਿਆ ਕੋਈ, ਤਾਂ ਸਾਧ ਸੰਗਤ ਅਜਾਮਲ ਨੇ ਉਸ ਦੀ ਸੇਵਾ ਕੀਤੀ, ਸਿੱਖਿਆ ਉਪਦੇਸ਼। ਅਜਾਮਲ ਨੇ ਕੁਛ ਮੰਗਿਆ, ਕੋਈ ਸਾਡੀ ਝੋਲੀ ਵਿੱਚ ਵੀ ਦਾਤ ਪਾ ਜਾਓ। ਉਹਨਾਂ ਆਖਿਆ, ਤੈਨੂੰ ਦਾਤ ਸਿੱਧੀ ਦਈਏ ਵੀ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ, ਤੂੰ ਨਹੀਂ ਕਰਨੀ। ਅਜਾਮਲ ਨੇ ਉਹਨੂੰ ਜਿਵੇਂ ਗੁਰੂ ਧਾਰਨ ਕਰ ਲਿਆ। ਸੰਤਾਂ ਮਹਾਂਪੁਰਸ਼ਾਂ ਨੂੰ ਉਹ ਕਹਿੰਦੇ, ਅਜਾਮਲ ਤੈਨੂੰ ਤਰੀਕਾ ਦੱਸਦੇ ਨੇ, ਜੁਗਤੀ ਨਾਲ ਮੁਕਤੀ ਹੋ ਜਾਏਗੀ ਪ੍ਰਭੂ ਦੀ ਕਿਰਪਾ ਨਾਲ। ਜਿਹੜਾ 7ਵਾਂ ਪੁੱਤਰ ਤੇਰੇ ਘਰ ਪੈਦਾ ਹੋਣਾ, ਇਸ ਦਾ ਨਾਮ ਨਾਰਾਇਣ ਰੱਖ ਲੈਣਾ। ਬੱਚਾ ਜਨਮਿਆ, ਨਾਮ ਨਾਰਾਇਣ ਰੱਖਿਆ, ਬੜਾ ਮੋਹ ਪੈ ਗਿਆ ਬੱਚੇ ਨਾਲ। ਛੋਟਾ ਜਿਹਾ ਬਾਲਕ ਸੀ, ਅਜਾਮਲ ਦਾ ਅੰਤਮ ਸਮਾਂ ਆ ਗਿਆ। ਨਾਰਾਇਣ 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 ਵਾਜਾਂ ਮਾਰਨੀਆਂ ਉਸਨੂੰ। ਜਿਹੜਾ ਡੁਪਲੀਕੇਟ ਨਾਰਾਇਣ ਸੀ, ਭਾਵ ਦੁਨੀਆਦਾਰੀ ਸੰਸਾਰ ਦਾ ਨਾਮ ਸਿਰਫ ਉਹਦਾ ਰੱਖਿਆ ਸੀ ਨਾਰਾਇਣ, ਉਹਦੇ ਨਾਲੋਂ ਮੋਹ ਟੁੱਟ ਕੇ ਨਾਰਾਇਣ ਕਹਿਤ ਜਮ ਭਾਗ ਪਲਾਇਣ, ਪਰਮੇਸ਼ਰ ਦੇ ਚਰਨਾਂ ਉਸ ਨਾਰਾਇਣ ਨਾਲ ਜੁੜਨਾ ਸ਼ੁਰੂ ਹੋ ਗਿਆ। ਮੌਤ ਦਾ ਵੇਲਾ ਆਇਆ, ਸਾਹਮਣੇ ਜਮਦੂਤ ਖਲੋਤੇ, ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਨਾਰਾਇਣ ਨੂੰ ਵਾਜਾਂ ਮਾਰਦਾ। ਜਿਹੜਾ ਛੋਟਾ ਜਿਹਾ ਬਾਲਕ ਉਹ ਤੇ ਛਾਤੀ ਤੇ ਲੰਮਾ ਪਿਆ, ਨਾਰਾਇਣ ਨਾਰਾਇਣ, ਉਹ ਕਹਿੰਦਾ ਮੈਂ ਹਾਂ ਤੇਰੇ ਕੋਲ ਹਾਂ ਬਾਪੂ। ਪਰੰਤੂ ਸਾਧ ਸੰਗਤ, ਇੱਥੇ ਦਾਸ ਨੇ ਬੇਨਤੀ ਕਰਨੀ ਹੈ, ਮਤ ਸਮਝੋ ਵੀ ਪੁੱਤਰ ਨੂੰ ਵਾਜਾਂ ਮਾਰਦਾ ਸੀ, ਰੱਬ ਭੁਲੇਖਾ ਨਹੀਂ ਖਾਂਦਾ। ਨਾਰਾਇਣ ਨਾਰਾਇਣ ਪੁੱਤਰ ਨੂੰ ਕਹਿੰਦਿਆਂ ਕਹਿੰਦਿਆਂ ਉਸ ਨਾਰਾਇਣ ਨਾਲ ਜਾ ਜੁੜਿਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਨਾਰਾਇਣ, ਸਾਰੀ ਸ੍ਰਿਸ਼ਟੀ ਦਾ ਮਾਲਕ, ਖਸਮ ਤੇ ਪਾਤਸ਼ਾਹ ਹੈ, ਸਾਰੇ ਸੰਸਾਰ ਦਾ ਸ਼ਹਿਨਸ਼ਾਹ ਹੈ, ਉਸ ਕਾਦਰ ਨਾਲ ਜੁੜ ਗਿਆ। ਅੰਤ ਵੇਲੇ ਪਰਮਾਤਮਾ ਦੀ ਬੰਦਗੀ ਨਾਰਾਇਣ ਨਾਲ ਜੁੜ ਕੇ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂ ਕੇ ਹਿਰਦੈ ਬਸੈ। ਕੀ ਕਹਿ ਰਹੇ ਹਨ ਭਾਈ ਗੁਰਦਾਸ ਜੀ? ਪਤਤ ਅਜਾਮਲ ਪਾਪ ਕਰ, ਜਾਏ ਕਲਾਵਤਣੀ ਦੇ ਰਹਿਆ। ਅਜਾਮਲ ਨਾਮੇ ਪਾਪੀ ਪਾਪ ਕਰ ਕਰਕੇ ਇੱਕ ਕਲਾਵਤਣੀ, ਕਲੌਤਣੀ ਇਸਤਰੀ, ਨਾਚ ਆਦਿਕ ਕਰਨ ਵਾਲੀ, ਬੜੀ ਚੰਚਲ ਗਾਉਣ ਵਾਲੀ ਤ੍ਰੀਮਤ, ਉਹਦੀ ਸੰਗਤ ਵਿੱਚ ਜਾ ਰਿਹਾ। ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਹਿਆ। ਗੁਰੂ ਤੋਂ ਬੇਮੁਖ, ਗਿਆਨ ਤੋਂ ਬੇਮੁਖ, ਧਰਮ ਤੋਂ ਬੇਮੁਖ ਹੋ ਗਿਆ। ਵੱਡੇ ਪਾਪ ਕਮਾਵੇ ਤੇ ਖੋਟੀ ਮਤ ਨੇ ਅੰਦਰਲਾ ਜਿਹੜਾ ਗਿਆਨ ਵਾਲਾ ਜੀਵਨ ਸੀ ਉਹ ਨਾਸ਼ ਕਰ ਦਿੱਤਾ। ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਹਿਆ। ਭੈੜੀ ਮਤ, ਖੋਟੀ ਮਤ ਨੇ ਸਾਰਾ ਜੀਵਨ ਨਾਸ਼ ਕਰਕੇ ਰੱਖਤਾ। ਭਾਵ ਆਤਮਿਕ ਜੀਵਨ, ਗਿਆਨ ਵਾਲਾ ਜੀਵਨ ਮੁੱਕ ਗਿਆ। ਪਾਪਾਂ ਦੀਆਂ ਪੰਡਾਂ ਇਕੱਠੀਆਂ ਕਰ ਲਈਆਂ। ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ। ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਵਿਅਰਥ ਹੀ ਜਨਮ ਗਵਾ ਦਿੱਤਾ। ਸੰਸਾਰ ਸਮੁੰਦਰ ਦੇ ਵਿੱਚ ਵਹਿਆ ਜਾਂਦਾ ਸੀ, ਰੁੜਦਾ ਜਾਂਦਾ ਸੀ ਭਾਵ ਸਾਗਰ ਦੇ ਵਿੱਚ। 6 ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ। ਦੇਖਿਆ ਬਚਨ, ਹੁਣ ਕਲਾਵਤਣੀ ਤੋਂ ਵੇਸਵਾ ਸ਼ਬਦ ਵਰਤ ਰਹੇ ਨੇ ਭਾਈ ਗੁਰਦਾਸ। ਕਹਿਣ ਲੱਗੇ 6 ਪੁੱਤ ਜਾਏ ਵੇਸਵਾ, ਉਸ ਵੇਸਵਾ ਦੇ ਘਰ 6 ਪੁੱਤਰ, 6 ਪੁੱਤ ਜੰਮੇ ਉਹਨੇ ਇਸ ਤੋਂ। ਜਾਣੋ ਵੀ ਪਾਪਾਂ ਦੇ ਫਲ ਚਾਹੇ ਹੋਏ ਲੀਤੇ, ਉਹ ਵੀ ਗਾਂ ਜਿਹੜੇ ਸੀ, ਪੁੱਤਰ ਸੀ ਜਿਹੜੇ, ਉਹ ਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ। ਹੁਣ ਕੀ ਹੋਇਆ ਜੀ? ਹੁਣ ਕਿਸਮਤ ਪਲਟਣ ਦਾ ਸਮਾਂ ਆਇਆ। ਵੇਖੋ ਕਿਵੇਂ ਜੀਵਨ ਮੋੜਦਾ ਆ ਪਰਮੇਸ਼ਰ। ਪੁੱਤ ਉਪੰਨਾ 7ਵਾਂ, ਨਾਉ ਧਰਨ ਨੂੰ ਚਿਤ ਉਮਹਿਆ। ਜਦ ਸੱਤਵਾਂ ਪੁੱਤਰ ਹੋਇਆ ਉਸਦਾ ਨਾਉ ਰੱਖਣ ਲਈ ਚਿਤ ਉਮੰਗ ਨਾਲ ਭਰਿਆ ਤੇ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਉ ਨਾਰਾਇਣ ਕਹਿਆ। ਆਪਣੇ ਗੁਰੂ ਕੋਲ, ਉਹਨਾਂ ਸੰਤਾਂ ਮਹਾਂਪੁਰਸ਼ਾਂ ਕੋਲੋਂ ਜਿਨ੍ਹਾਂ ਦਾ ਦਾਸ ਨੇ ਜ਼ਿਕਰ ਕੀਤਾ, ਉਹਨਾਂ ਦੀ ਸੇਵਾ ਵੀ ਕੀਤੀ ਇਸ ਪਰਿਵਾਰ ਦੀ। ਅਜਾਮਲ ਨੇ ਨਾਉ ਪੁੱਛਿਆ, ਉਹਨਾਂ ਗੁਰਮੁਖਾਂ ਨੇ ਨਾਰਾਇਣ ਨਾਉ ਰੱਖਿਆ ਵੀ ਇਸ ਦਾ ਨਾਮ, ਇਹ ਜਿਹੜਾ ਬੱਚਾ ਇਸ ਦਾ ਨਾਮ ਨਾਰਾਇਣ ਰੱਖਣਾ ਹੈ। ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸ਼ਹਿਆ। ਅੰਤ ਵੇਲਾ ਆਇਆ, ਮੌਤ ਦਾ ਸਮਾਂ ਆਇਆ, ਅੰਤਕਾਲ ਆਇਆ, ਵੇਖ ਕੇ ਜਮਦੂਤਾਂ ਨੂੰ ਤੱਕ ਕੇ ਡਰਦਾ ਮਾਰਾ ਹੁਣ ਨਾਰਾਇਣ ਨਾਰਾਇਣ ਦਾ ਨਾਮ ਲਵੇ। ਪੁੱਤ ਨਾਰਾਇਣ ਬੋਲੇ ਸ਼ਹਿਆ, ਨਾਰਾਇਣ ਮੇਰੀ ਰੱਛਿਆ ਕਰ, ਨਾਰਾਇਣ ਮੇਰੀ ਰੱਖਿਆ ਕਰ, ਏਦਾਂ ਵਾਜਾਂ ਮਾਰਦਾ। ਜਮ ਗਣ ਮਾਰੇ ਹਰਜਨ ਗਿਆ ਸੁਰਗ, ਜਮ ਡਾਂਡ ਨਾ ਸਹਿਆ। ਹਰੀ ਗਣਾਂ ਨੇ ਆ ਕੇ ਜਮ ਗਣਾਂ ਨੂੰ ਹਟਾ ਦਿੱਤਾ। ਇੱਕ ਹੈ ਜਮਦੂਤ, ਇੱਕ ਹੈ ਹਰੀ ਦੇ ਦੂਤ, ਪਰਮੇਸ਼ਰ ਦੇ ਦੂਤ ਆਏ ਜਿਨ੍ਹਾਂ ਨੇ ਹੁਣ ਜਿਵੇਂ ਪਾਲਕੀ ਚ ਬਿਠਾ ਕੇ ਉਹਦੀ ਆਤਮਾ ਨੂੰ ਰੂਹ ਨੂੰ ਲੈ ਕੇ ਜਾਣਾ ਹੈ। ਆਪ ਜਿਹੜੇ ਪੁੱਤ ਨਾਰਾਇਣ ਨੂੰ ਵਾਜਾਂ ਮਾਰਦਾ ਸੀ, ਉਹ ਸੁਰਤ ਹੁਣ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜਾ ਜੁੜੀ। ਸੁਰਗ ਜਮ ਡੰਡ ਨਾ ਸਹਿਆ, ਗਿਆ ਸੁਰਗ ਜਮ ਡੰਡ ਨਾ ਸਹਿਆ, ਸਵਰਗਾਂ ਨੂੰ ਚਲਾ ਗਿਆ, ਜਮਾਂ ਦਾ ਡੰਡਾ ਨਾ ਸੁਹਾਰਿਆ, ਮੁਕਤ ਹੋ ਗਿਆ ਭਵ ਸਾਗਰ। ਨਾਏ ਲਏ ਦੁੱਖ ਡੇਰਾ ਟਹਿਆ, ਪਰਮੇਸ਼ਰ ਦਾ ਨਾਮ ਲੈਣ ਨਾਲ ਦੁੱਖਾਂ ਦਾ ਡੇਰਾ ਟਹਿ ਗਿਆ, ਸਾਰੇ ਦੇ ਸਾਰੇ ਦੁੱਖ ਖਤਮ ਹੋ ਗਏ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ। ਪਾਵਨ ਬਾਣੀ ਚ ਬਚਨ ਆਏ, ਅਜਾਮਲ ਪਿੰਗਲਾ ਲੁਭਤ ਕੁੰਚਰ, ਗਏ ਹਰ ਕੇ ਪਾਸ, ਐਸੇ ਦੁਰਮਤ ਨਿਸ ਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਭਗਤ ਰਵਿਦਾਸ ਜੀ ਕਹਿੰਦੇ, ਸੱਜਣਾ ਹੇ ਇਨਸਾਨ ਬੰਦਿਆ, ਅਜਾਮਲ ਵਰਗੇ ਪਾਪੀ, ਅਜਾਮਲ ਪਿੰਗਲਾ ਲੁਭਤ ਕੁੰਚਰ, ਗਏ ਹਰ ਕੇ ਪਾਸ, ਇਹੋ ਜਿਹੇ ਲੋਕ ਰੱਬ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ, ਜੇ ਉਹ ਰੱਬ ਦੀ ਬੰਦਗੀ ਕਰਕੇ ਉਸ ਨਾਰਾਇਣ ਪ੍ਰਭੂ ਦਾ ਨਾਂ ਲੈ ਕੇ ਤਰ ਸਕਦੇ ਆ, ਤੂੰ ਕਿਉਂ ਨਾ ਤਰੇ ਰਵਿਦਾਸ, ਤੂੰ ਕਿਉਂ ਨਹੀਂ ਤਰ ਸਕਦਾ ਜੇ ਤੂੰ ਉਹਦਾ ਨਾਮ ਲੈ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹਿ ਨਿਸਤਾਰਾ। ਅਜਾਮਲ ਪਾਪੀ ਨੂੰ ਜਗਤ ਜਾਣਦਾ ਸੀ ਵੀ ਬੜਾ ਵੱਡਾ ਪਾਪੀ ਹੈ, ਪਰੰਤੂ ਨਿਮਖ ਮਾਹਿ ਨਿਸਤਾਰਾ, ਅੱਖ ਚਮਕਣ ਜਿੰਨੇ ਸਮੇਂ ਅੰਦਰ ਸੰਸਾਰ ਭਾਵ ਸਾਗਰ ਤੋਂ ਨਿਸਤਾਰਾ ਹੋ ਗਿਆ। ਕਹਿਣ ਦਾ ਭਾਵ, ਪਰਮਾਤਮਾ ਪਤਤ ਪਾਵਨ ਹੈ, ਵਿਸ਼ਿਆਂ ਵਿਕਾਰਾਂ ਪਾਪਾਂ ਵਿੱਚ ਡਿੱਗੇ ਲੋਕਾਂ ਦੀ ਵੀ ਬਾਂਹ ਫੜ ਕੇ ਨਾਮ ਸਿਮਰਨ ਵਿੱਚ ਜਦੋਂ ਜੁੜਦੇ ਨੇ, ਫਿਰ ਭਾਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਉਸ ਦਾ ਨਾਂ ਪਤਤ ਪਾਵਨ ਹੈ ਪਰਮੇਸ਼ਰ। ਵਿਕਾਰਾਂ ਦੇ ਖੂਹ ਵਿੱਚ, ਪਾਪਾਂ ਦੇ ਖੂਹ ਵਿੱਚ ਡਿੱਗਿਆਂ ਨੂੰ ਵੀ ਭਾਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਨਾਏ ਲਏ ਦੁੱਖ ਡੇਰਾ ਟਹਿਆ, ਉਸ ਦਾ ਨਾਮ ਲੈਣ ਨਾਲ ਪਰਮੇਸ਼ਰ ਦਾ ਦੁੱਖਾਂ ਦਾ ਡੇਰਾ ਟਹਿ ਜਾਂਦਾ ਹੈ। ਲੋਕ ਪਰਲੋਕ ਦੇ ਸਭ ਦੁੱਖ ਮੁੱਕ ਕੇ ਪ੍ਰਭੂ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ।